ਅੱਗੇ ਮਹਾਰਾਜ ਅਕਾਲ ਪੁਰਖ ਦੇ ਸਨਮੁਖ ਬੇਨਤੀ ਕਰਦੇ, ਅਰਦਾਸ ਕਰਦੇ ਨੇ ਦੋਹਰਾ। ਇਹ ਦਸਮ ਦੇ ਅਸਲ ਵਿੱਚ ਅਲੱਗ ਅਲੱਗ ਥਾਵਾਂ ਤੋਂ ਸਾਰੇ ਦੋਹਰੇ ਲੈ ਕੇ ਪਾਏ ਰਹਿ ਰਾਸ ਦੇ ਵਿੱਚ, ਤਾਂ ਕਿ ਦਸਮ ਦੀ ਹੋਂਦ ਨੂੰ ਕਾਇਮ ਰੱਖਿਆ ਸੀ। ਦੋਹਰਾ, ਦਾਸ ਜਾਣ ਕਰ ਦਾਸ ਪਰ ਕੀਜਾ ਕਿਰਪਾ ਅਪਾਰ। ਇਹ ਅਕਾਲ ਪੁਰਖ ਮੈਨੂੰ ਆਪਣਾ ਦਾਸ ਜਾਣ ਕੇ ਮੇਰੇ 'ਤੇ ਅਪਾਰ ਬਹੁਤੀ ਕਿਰਪਾ ਕਰੋ ਜੀ। ਆਪ ਹਾਥ ਦੈ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ। ਆਪ ਜੀ ਮੈਨੂੰ ਮਨ ਅਤੇ ਬਚਨ ਹੁੰਦਾ ਬਾਣੀ, ਕ੍ਰਮ ਹੁੰਦਾ ਸਰੀਰ ਕਰਕੇ ਆਪਣਾ ਸੇਵਕ ਵਿਚਾਰ ਕੇ ਆਪਣੀ ਕਿਰਪਾ ਦਾ ਹੱਥ ਦੇ ਕੇ ਰੱਖ ਲਓ। ਸੋ ਅਗਲੀ ਚੌਪੀ ਸਾਹਿਬ 'ਚ ਹੋਰ ਦੇਵੀ ਦੇਵਤਿਆਂ ਨਾਲੋਂ ਅਕਾਲ ਪੁਰਖ 'ਤੇ ਅਟੱਲ ਵਿਸ਼ਵਾਸ ਪ੍ਰਗਟ ਕੀਤਾ। ਚੌਪਈ ਮੈਂ ਨਾ ਗਣੇਸ਼ ਹੈ ਪ੍ਰਿਥਮ ਮਨਾਊਂ। ਸਤਿਗੁਰੂ ਫਰਮਾਉਂਦੇ, ਮੈਂ ਕਿਸੇ ਵੀ ਕਾਰਜ ਨੂੰ ਆਰੰਭ ਕਰਨ ਤੋਂ ਪਹਿਲਾਂ ਗਣੇਸ਼ ਨੂੰ ਨਹੀਂ ਮਨਾਉਂਦਾ, ਕਿਉਂਕਿ ਹੋਰ ਸਨਾਤਨ ਧਰਮੀ ਲੋਕ ਸਭ ਤੋਂ ਪਹਿਲਾਂ ਗਣੇਸ਼ਾਏ ਨਮਹ ਲਿਖਦੇ ਨੇ। ਉਹ ਉਹਨਾਂ ਦੇ ਮਤ ਵਿੱਚ ਹੈ, ਸਾਡੇ ਵਿੱਚ ਨਹੀਂ, ਗੁਰੂ ਨਾਨਕ ਦੇ ਘਰ ਵਿੱਚ ਨਹੀਂ ਹੈਗਾ। ਕਿਸਨ ਬਿਸਨ ਕਬ ਹੂੰ ਨਹਿ ਧਿਆਊਂ। ਨਾ ਹੀ ਮੈਂ ਕਦੇ ਮੁੱਖ ਦੇਵਤਾ ਵਿਸ਼ਨੂੰ ਅਤੇ ਉਹਦੇ ਅਵਤਾਰ ਕ੍ਰਿਸ਼ਨ ਨੂੰ ਧਿਆਉਂਦਾ, ਕਿਉਂਕਿ ਅਸੀਂ ਅਕਾਲ ਦੇ ਪੁਜਾਰੀ ਹਾਂ। ਕਾਨ ਸੁਨੇ ਪਹਿਚਾਨ ਨਾ 300। ਕਲਗੀਧਰ ਮਹਾਰਾਜ ਫਰਮਾਉਂਦੇ, ਠੀਕ ਆ, ਅਸੀਂ ਦਸਮ ਗ੍ਰੰਥ ਲਿਖਿਆ, ਮੈਂ ਜਾਣਕਾਰੀਆਂ ਸਿਰਫ ਗੁਰਸਿੱਖਾਂ ਨੂੰ ਦਿੱਤੀਆਂ ਨੇ, ਪਰ ਇਹ ਨਾ ਮੰਨ ਲਿਓ ਕਿ ਮੈਂ ਉਹਨਾਂ ਨੂੰ ਧਿਆਉਂਦਾ ਜਾਂ ਮੰਨਦਾ। ਮੈਂ ਇਹਨਾਂ ਬਾਰੇ ਕੰਨਾਂ ਰਾਹੀਂ ਤਾਂ ਸੁਣਿਆ, ਪਰ ਇਹਨਾਂ ਨਾਲ ਮੇਰੀ ਇਸ਼ਟ ਉਪਾਸ਼ਨਾ ਦੀ ਕੋਈ ਜਾਣ ਪਛਾਣ ਨਹੀਂ ਹੈ। ਲਿਵ ਲਾਗੀ ਮੋਰੀ ਪਗ ਇਨ ਸੋ। ਮੇਰੀ ਲਿਵ ਜਿਹੜੀ ਸੁਰਤ ਹੈ, ਪ੍ਰੀਤੀ ਹੈ ਇਨ ਸੋ, ਅਭਾਵ ਅਕਾਲ ਪੁਰਖ ਦੇ ਚਰਨਾਂ ਨਾਲ ਲੱਗੀ ਹੋਈ ਹੈ। ਇਹ ਪੜਨਾਉ ਵਾਚਕ ਸ਼ਬਦ ਹੈ। ਮਹਾਂਕਾਲ ਰਖਵਾਰ ਹਮਾਰੋ। ਕਹਿੰਦੇ ਕਿੰਨਾ ਨਾਲ ਲੱਗੀ ਹੋਈ ਜੀ? ਕਹਿੰਦੇ ਮਹਾਂਕਾਲ, ਕਾਲ ਦਾ ਵੀ ਕਾਲ ਕਰਨ ਵਾਲਾ ਅਕਾਲ ਪੁਰਖ ਸਾਡਾ ਰਖਵਾਲਾ ਹੈ, ਉਸ ਅੱਗੇ ਸਾਡੀ ਹਮੇਸ਼ਾ ਅਰਦਾਸ ਹੈ। ਇਹਨ ਤੋਂ ਭਾਵ ਇੱਥੇ ਅਕਾਲ ਪੁਰਖ ਦਾ ਦੱਸਿਆ। ਮਹਾਂਲੋਹ ਮੈਂ ਕਿੰਕਰ ਥਾਰੋ। ਮਹਾਂਲੋਹ ਹੁੰਦਾ ਪੱਕੇ ਲੋਹੇ, ਫਲਾਦ ਵਾਂਗ ਸਖਤ, ਭਾਵ ਨਾਸ ਤੋਂ ਰਹਿਤ, ਅਕਾਲ ਪੁਰਖ ਦਾ ਹੀ ਵਾਚਕ ਹੈ। ਸੋ ਮਹਾਂਲੋਹ ਬਹੁਤ ਵਧੀਆ ਲੋਹੇ, ਭਾਵ ਫਲਾਦੀ ਸ਼ਸਤਰਾਂ ਨੂੰ ਧਾਰਨ ਵਾਲਾ ਵੀ ਅਕਾਲ ਪੁਰਖ ਹੀ ਹੈ। ਉਹਨੂੰ ਮੁਖਾਤਬ ਕਰਦੇ ਨੇ, ਕਿਉਂਕਿ ਮਹਾਂਲੋਹ ਰੂਪ ਧਾਰਿਆ ਸੀ, ਸਰਬਲੋਹ ਪ੍ਰਕਾਸ਼ ਗ੍ਰੰਥ ਲਿਖਿਆ, ਇਹਦੀ ਵਿਆਖਿਆ ਵੱਖਰੀ ਦਿੱਤੀ ਜਾਵੇਗੀ। ਇਹ ਅਕਾਲ ਪੁਰਖ ਮੈਂ ਥਾਰੋ, ਆਪ ਜੀ ਦਾ ਕਿੰਕਰ ਤੋਂ ਭਾਵ ਦਾਸ ਹਾਂ ਜੀ। ਆਪਣਾ ਜਾਣ ਕਰੋ ਰਖਵਾਰ, ਮੈਨੂੰ ਆਪਣਾ ਦਾਸ ਜਾਣ ਕੇ ਰਖਵਾਰ ਰਖਵਾਲੀ ਕਰੋ। ਬਾਹ ਗਹੇ ਕੀ ਲਾਜ ਵਿਚਾਰ। ਮੈਂ ਆਪ ਦੀ ਸ਼ਰਨ ਰੂਪੀ ਬਾਂਹ ਫਕੜੀ ਹੈ, ਇਹਦੀ ਲੱਜਿਆ ਵਿਚਾਰ ਨਾ ਕਰੋ। ਆਪਣਾ ਜਾਨ ਮੁਝੈ ਪ੍ਰਿਤ ਪਰੀਐ। ਇਹ ਵਾਹਿਗੁਰੂ ਤੁਸੀਂ ਮੈਨੂੰ ਆਪਣਾ ਜਾਣ ਕੇ ਮੇਰੀ ਪਾਲਣਾ ਕਰੋ। ਪ੍ਰਿਤ ਪਰੀਐ ਲਿਖਿਆ, ਪੱਪੇ ਸਿਹਾਰੀ ਲਾਈ ਹੋਈ ਹੈ। ਚੁਣ ਚੁਣ ਸਤੁਰ ਹਮਾਰੇ ਮਰੀਐ। ਮੇਰੇ ਦੁਸ਼ਮਣਾਂ ਨੂੰ ਚੁਣ ਚੁਣ ਕੇ ਮਾਰਨਾ ਕਰੋ। ਦੇਗ ਤੇਗ ਜੱਗ ਮੈਂ ਦਊ ਚਲੈ। ਦੇਗ ਹੁੰਦਾ ਭੁੱਖੇ ਪਿਆਸੇ ਲਈ ਲੰਗਰ, ਜਿਹੜਾ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ। ਤੇਗ ਜਿਹੜੀ ਦਸਵੇਂ ਛੇਵੇਂ ਪਾਤਸ਼ਾਹ ਨੇ ਆਰੰਭ ਕੀਤੀ ਦੁਸ਼ਟਾਂ ਨੂੰ ਸੋਧਣ ਵਾਸਤੇ। ਤਲਵਾਰ, ਸੰਸਾਰ ਵਿੱਚ ਧਰਮ ਅਤੇ ਰਾਜਨੀਤੀ ਦੇ ਦੋਵੇਂ ਪੱਖ ਚੱਲਦੇ ਰਹਿਣ। ਰਾਖ ਆਪ ਮੋਹੇ ਔਰ ਨਾ ਦਲੈ। ਤੁਸੀਂ ਮੈਨੂੰ ਆਪ ਕਿਰਪਾ ਕਰਕੇ ਦੁਸ਼ਮਣਾਂ ਤੋਂ ਰੱਖ ਲਓ। ਕੋਈ ਹੋਰ ਗੁਰੂ ਕਾ ਦੋਖੀ ਮੈਨੂੰ ਆ ਕੇ ਦਲ ਨਾ ਦੇਵੇ, ਭਾਵ ਮੇਰਾ ਨੁਕਸਾਨ ਨਾ ਕਰ ਦੇਵੇ। ਤੁਮ ਮਮ ਕਰੋ ਸਦਾ ਪ੍ਰਤਪਾਰਾ। ਇਹ ਅਕਾਲ ਪੁਰਖ ਤੁਸੀਂ ਮੇਰੀ ਹਮੇਸ਼ਾ ਪਾਲਣਾ ਕਰੋ। ਤੁਮ ਸਾਹਿਬ ਮੈਂ ਦਾਸ ਤਿਹਾਰਾ। ਤੁਸੀਂ ਮੇਰੇ ਮਾਲਕ ਹੋ, ਮੈਂ ਆਪਦਾ ਸੇਵਕ ਹਾਂ। ਜਾਨ ਆਪਣਾ ਮੁਝੈ ਨਿਵਾਜ। ਤੁਸੀਂ ਮੈਨੂੰ ਆਪਣਾ ਜਾਣ ਕੇ ਵਡਿਆਈ ਬਖਸ਼ਿਸ਼ ਕਰੋ। ਆਪ ਕਰੋ ਹਮਰੇ ਸਭ ਕਾਜ, ਅਤੇ ਮੇਰੇ ਸਾਰੇ ਕੰਮ ਆਪ ਕਰੋ। ਤੁਮ ਹੋ ਸਭ ਰਾਜਨ ਕੇ ਰਾਜਾ। ਹੇ ਵਾਹਿਗੁਰੂ, ਤੁਸੀਂ ਸਭ ਰਾਜਿਆਂ ਦੇ ਵੀ ਰਾਜ ਹੋ। ਆਪੇ ਆਪ ਗਰੀਬ ਨਿਵਾਜਾ। ਤੁਸੀਂ ਆਪਣੇ ਆਪ ਹੀ ਗਰੀਬਾਂ ਨੂੰ ਨਿਵਾਜਾ, ਮਾਣ ਇੱਜ਼ਤ ਵਡਿਆਈ ਬਖਸ਼ ਦਿਓ। ਦਾਸ ਜਾਣ ਕਰ ਕਿਰਪਾ ਕਰੋ ਮੋਹੇ। ਤੁਸੀਂ ਮੈਨੂੰ ਆਪਣਾ ਦਾਸ ਜਾਣ ਕੇ ਮੇਰੇ 'ਤੇ ਕਿਰਪਾ ਦ੍ਰਿਸ਼ਟੀ ਕਰੋ ਜੀ। ਹਾਰ ਪਰਾ ਮੈਂ ਆਨ ਦੁਆਰ ਤੋਹੇ। ਮੈਂ ਹਾਰ ਹੰਭ ਕੇ ਆਪ ਜੀ ਦੇ ਦਰ 'ਤੇ ਆ ਕੇ ਢਹਿ ਪਿਆ ਹਾਂ। ਆਪਣਾ ਜਾਣ ਕਰੋ ਪ੍ਰਤਪਾਰਾ। ਤੁਸੀਂ ਮੈਨੂੰ ਆਪਣਾ ਜਾਣ ਕੇ ਪਾਲਣਾ ਕਰੋ। ਤੁਮ ਸਾਹਿਬ ਮੈਂ ਕਿੰਕਰ ਥਾਰਾ। ਤੁਸੀਂ ਮੇਰੇ ਸਾਹਿਬ ਤੋਂ ਭਾਵ ਮਾਲਕ ਹੋ, ਮੈਂ ਤੁਹਾਡਾ ਕਿੰਕਰ ਤੋਂ ਭਾਵ ਦਾਸ ਹਾਂ। ਦਾਸ ਜਾਨ ਦਾ ਹੱਥ ਉਬਾਰੋ। ਤੁਸੀਂ ਮੈਨੂੰ ਦਾਸ ਜਾਣ ਕੇ ਕਿਰਪਾ ਦਾ ਹੱਥ ਦੇ ਕੇ ਬਚਾ ਲਓ। ਅਮਰੇ ਸਭ ਬੈਰੀਅਨ ਸੰਘਾਰੋ। ਅਤੇ ਮੇਰੇ ਸਾਰੇ ਵੈਰੀਆਂ ਨੂੰ ਜਾਨੋਂ ਮੁਕਾ ਦਿਓ, ਮਾਰ ਕੇ ਖਤਮ ਕਰ ਦਿਓ, ਕਾਮ ਕ੍ਰੋਧ ਉਹਨਾਂ ਨੂੰ ਵੀ ਖਤਮ ਕਰ ਦਿਓ। ਬਾਹਰਲੇ ਉਦੋਂ ਸਮਾਂ ਹੀ ਇਹੋ ਜਿਹਾ ਸੀ ਤੁਰਕਾਂ ਦਾ, ਇਸ ਕਰਕੇ ਤਾਂ ਮਹਾਰਾਜ ਨੇ ਬੇਨਤੀਆਂ ਕੀਤੀਆਂ। ਸੋ ਪਿਛਲੀਆਂ ਪੌੜੀਆਂ ਵਿੱਚ ਵਾਹਿਗੁਰੂ ਦੀ ਸਿਫਤ ਅਤੇ ਅਰਦਾਸ ਕੀਤੀ ਆ, ਹੁਣ ਇਸ ਤੋਂ ਅੱਗੇ ਸੋ ਕ੍ਰਿਸ਼ਨਾ ਅਵਤਾਰ ਗ੍ਰੰਥ ਨੂੰ ਲਿਖਣ ਦਾ ਜ਼ਿਕਰ ਕਰਦੇ ਆ। ਪ੍ਰਿਥਮ ਧਰੋਂ ਭਗਵਤ ਕੋ ਧਿਆਨਾ, ਸਭ ਤੋਂ ਪਹਿਲਾਂ ਮੈਂ ਭਗਵਤ ਅਕਾਲ ਪੁਰਖ ਦਾ ਧਿਆਨ ਧਰਦਾ ਹਾਂ। ਬਹੁਰ ਕਰੋਂ ਕਵਿਤਾ ਵਿਦ ਨਾਨਾ, ਫਿਰ ਮੈਂ ਅੱਗੇ ਅਨੇਕ ਤਰ੍ਹਾਂ ਦੀ ਕਵਿਤਾ ਕਾਵ ਰਚਨਾ ਸ਼ਾਇਰੀ ਕਰਾਂਗਾ। ਕ੍ਰਿਸ਼ਨ ਜਥਾ ਮਤ ਚਰਿੱਤਰ ਉਚਾਰੋ, ਜਥਾ ਮਤ ਜਿਹੋ ਜਿਹੀ ਮੇਰੀ ਬੁੱਧੀ ਹੈ ਉਸ ਮੁਤਾਬਕ ਕ੍ਰਿਸ਼ਨ ਜੀ ਦੇ ਜੀਵਨ ਚਰਿੱਤਰਾਂ ਨੂੰ ਉਚਾਰਨ ਕਰਾਂਗਾ। ਚੂਕ ਹੋਏ ਕਬ ਲੇਹੋ ਸੁਧਾਰੋ, ਇਹ ਕਵੀ ਲੋਕੋ ਜੇ ਕੋਈ ਚੂਕ ਉਕਾਈ ਤਰੁੱਟੀ ਹੋਈ ਵੇਖੋ ਤਾਂ ਉਹਨੂੰ ਸੁਧਾਰ ਲਿਓ। ਇਹ 310 ਅੰਕ ਅਤੇ 10ਵੇਂ ਦੇ ਵਿੱਚ ਅਗਲਾ ਦੋਹਰਾ ਵਚਿੱਤਰ ਨਾਟਕ 'ਚ ਆਉਂਦਾ, ਜਿਸ ਵਿੱਚ ਗੁਰੂ ਮਹਾਰਾਜ ਨੇ ਉਸ ਵਾਹਿਗੁਰੂ ਨੂੰ ਚੇਤੇ ਕਰਨ ਦਾ ਫਲ ਦਰਸਾਇਆ। ਕਬ ਬਾਚ ਦੋਹਰਾ, ਕਬ ਕਵੀ ਕੌਣ? ਗੁਰੂ ਗੋਬਿੰਦ ਸਿੰਘ ਮਹਾਰਾਜ ਬਾਚ ਹੁੰਦਾ ਫਰਮਾਉਂਦੇ, ਜਦੋਂ ਕਵੀਆਂ 'ਚ ਬਹਿੰਦੇ ਸੀ ਉਦੋਂ ਕਵੀ ਬਣ ਜਾਂਦੇ ਸੀ, ਜਦੋਂ ਰਾਗ ਵਿੱਦਿਆ ਗਾਇਨ ਕਰਦੇ ਉਦੋਂ ਰਾਗ ਹੀ ਕਹਾਉਂਦੇ ਸੀਗੇ। ਜੰਗ ਦੇ ਵਿੱਚ ਸ਼ਸਤਰਧਾਰੀ, ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹਿਓ ਜਗ ਮਾਹੇ। ਇਹ ਗੁਰਸਿੱਖੋ, ਜੋ ਅਕਾਲ ਪੁਰਖ ਨੇ ਆਪ ਮੈਨੂੰ ਆਖਿਆ ਭਾਵ ਹੁਕਮ ਕੀਤਾ, ਉਹੀ ਮੈਂ ਸੰਸਾਰ ਵਿੱਚ ਉਚਾਰਨ ਕਰਾਂਗਾ। ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਂ ਆਹੇ, ਜੋ ਉਸ ਸਰਬ ਸ਼ਕਤੀਮਾਨ ਅਕਾਲ ਪੁਰਖ ਨੂੰ ਧਿਆਉਂਦੇ ਹਨ ਧਿਆਉਣਗੇ, ਉਹ ਅੰਤ ਨੂੰ ਇੱਥੇ ਸੁਰਗ ਭਾਵ ਲੈਣਾ ਸੱਚਖੰਡ ਦਾ, ਸੱਚਖੰਡ ਦੇ ਵਿੱਚ ਚਲੇ ਜਾਣਗੇ। ਅਗਲੇ ਦੋਹਰੇ ਵਿੱਚ ਵਾਹਿਗੁਰੂ ਦੇ ਪਿਆਰਿਆਂ ਦੀ ਮਹਿਮਾ ਵਰਣਨ ਕੀਤੀ ਹੈ। ਦੋਹਰਾ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾ ਹੈ। ਵਾਹਿਗੁਰੂ ਅਤੇ ਹਰ ਜਨ, ਵਾਹਿਗੁਰੂ ਦੇ ਪਿਆਰੇ ਦੋਵੇਂ ਇੱਕ ਸਰੂਪ ਹਨ। ਬਿਬ ਹੁੰਦੀ ਦੂਜੀ, ਭੇਦ ਵਾਲੀ ਵਿਚਾਰ ਕੁਝ ਵੀ ਨਹੀਂ ਹੈ। ਜਲ ਤੇ ਉਬਜ ਤਰੰਗ ਜਿਉਂ, ਜਲ ਹੀ ਵਿਖੈ ਸਮਾਹੇ। ਪ੍ਰਭੂ ਦੇ ਪਿਆਰੇ ਉਸ ਵਾਹਿਗੁਰੂ ਨਾਲ ਇਉਂ ਭੇਦ ਹੋ ਜਾਂਦੇ ਹਨ ਜਿਵੇਂ ਪਾਣੀ ਤੋਂ ਪਾਣੀ ਦੀ ਤਰੰਗ ਲਹਿਰ ਜਿਹੜੀ ਪੈਦਾ ਹੁੰਦੀ ਆ ਅਤੇ ਆਖਰ ਜਲ ਵਿੱਚ ਸਮਾ ਜਾਂਦੀ ਹੈ। ਇਸ ਤਰ੍ਹਾਂ ਪ੍ਰਭੂ ਸਾਗਰ ਵਾਂਗ ਅਤੇ ਉਹਦੇ ਪਿਆਰੇ ਲਹਿਰ ਵਾਂਗ ਉਹ 'ਚ ਭੇਦ ਰਹਿੰਦੇ ਨੇ। ਸੋ ਅਗਲਾ ਦੋਹਰਾ ਵੀ ਵਿਚਿੱਤਰ ਨਾਟਕ 'ਚ ਆਉਂਦਾ, ਜਿਸ ਵਿੱਚ ਗੁਰੂ ਮਹਾਰਾਜ ਨੇ ਸੰਸਾਰ ਵਿੱਚ ਆਪਣੇ ਆਉਣ ਦਾ ਕਾਰਨ ਦੱਸਿਆ। ਹੁਣ ਆਹ ਟੰਗ 'ਤੇ 10ਵੇਂ ਦੇ ਵਿੱਚ ਫਰਮਾਇਆ, ਦੋਹਰਾ ਜਾਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਾਗ ਆਏ। ਜਦੋਂ ਮੈਨੂੰ ਅਕਾਲ ਪੁਰਖ ਦਾ ਆਇਸ ਹੁਕਮ ਹੋਇਆ, ਮੈਂ ਉਸ ਵੇਲੇ ਇਸ ਸੰਸਾਰ ਵਿੱਚ ਆ ਕੇ ਅਵਤਾਰ ਧਾਰਨ ਕੀਤਾ। ਆਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ, ਹੁਣ ਮੈਂ ਆਪਣੀ ਅਵਤਾਰ ਦੀ ਕਥਾ ਅਤੇ ਪੂਰਵ ਜਨਮ ਦੀ ਸੰਖੇਪ ਕਥਾ ਸਾਰਿਆਂ ਨੂੰ ਸੁਣਾ ਕੇ ਦੱਸਦਾ। ਇਸ ਦੋਹਰੇ ਤੋਂ ਅੱਗੇ ਗੁਰੂ ਮਹਾਰਾਜ ਦੀ ਕਥਾ ਸ਼ੁਰੂ ਹੁੰਦੀ ਹੈ, ਉਸ ਦਾ ਮੂਲ ਰੂਪ ਸਿਧਾਂਤ ਇਸ ਦੋਹਰੇ 'ਚ ਪ੍ਰਗਟ ਕੀਤਾ। ਕਬ ਬਾਚ ਦੋਹਰਾ, ਇਹ ਦੋਹਰਾ ਵੀ ਵਿਚਿੱਤਰ ਨਾਲ 'ਚ ਆਉਂਦਾ, ਜਦੋਂ ਅਕਾਲ ਪੁਰਖ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਾਲਸਾ ਪੰਥ ਸਾਜਣ ਦਾ ਹੁਕਮ ਦਿੱਤਾ, ਉਸ ਵੇਲੇ ਦੋਹਰਾ ਕਵੀ ਨੇ ਉਚਾਰਨ ਕੀਤਾ ਗੁਰੂ ਜੀ ਨੇ ਆਪ। ਸੋ 57 ਅੰਕ 'ਤੇ ਵੀ 10ਵੇਂ ਦੇ ਵਿੱਚ ਬਖਸ਼ਿਸ਼ ਕੀਤਾ, ਠਾਂਡ ਪਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ। ਦਸ਼ਮੇਸ਼ ਪਿਤਾ ਜੀ ਫਰਮਾਉਂਦੇ, ਮੈਂ ਦੋਵੇਂ ਹੱਥ ਜੋੜ ਕੇ ਅਕਾਲ ਪੁਰਖ ਦੇ ਸਨਮੁਖ ਖੜ੍ਹਾ ਹੋ ਗਿਆ ਅਤੇ ਅਦ ਵਿੱਚ ਸਿਰ ਝੁਕਾ ਕੇ ਬਚਨ ਆਖਿਆ, ਭਾਵੇਂ ਬੇਨਤੀ ਕੀਤੀ। ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਹੇ ਅਕਾਲ ਪੁਰਖ, ਇਹ ਖਾਲਸਾ ਪੰਥ ਸੰਸਾਰ ਵਿੱਚ ਤਾਂ ਹੀ ਪ੍ਰਚਲਿਤ ਹੋਵੇਗਾ ਜਦੋਂ ਤੁਸੀਂ ਇਸ ਕਾਰਜ ਵਿੱਚ ਦਾਸ ਦੀ ਸਹਾਇਤਾ ਕਰੋਗੇ। ਹੁਣ ਅਗਲਾ ਦੋਹਰਾ 10ਵੇਂ ਗ੍ਰੰਥ ਦੀ ਬਾਣੀ ਚੰਡੀ ਚਰਿੱਤਰ ਦੇ ਅਖੀਰ 'ਤੇ ਆਉਂਦਾ, ਸੋ ਜਿਹਦੇ 'ਚ ਪ੍ਰਭੂ ਦੇ ਧਿਆਨ ਦਾ ਮਹਾਤਮ ਰੋਟਾਇਆ। 119 ਅੰਗ 'ਤੇ ਇਹ ਦੋਹਰਾ, ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆ ਹੈ ਸੰਤ। ਇਹ ਅਕਾਲ ਪੁਰਖ, ਜੋ ਜੋ ਸੰਤ ਭਗਤ ਲੋਕ ਹਮੇਸ਼ਾ ਅੰਮ੍ਰਿਤ ਵੇਲੇ ਉੱਠ ਕੇ ਆਪ ਦੇ ਸਰੂਪ ਧਿਆਨ ਨੂੰ ਧਿਆਉਣਗੇ, ਭਾਵ ਆਪ ਜੀ ਦਾ ਧਿਆਨ ਮਨ ਵਿੱਚ ਧਾਰ ਕੇ ਆਪ ਨੂੰ ਯਾਦ ਕਰਨਗੇ, ਅੰਤ ਲਹਾਂਗੇ ਮੁਕਤ ਫਲ ਪਾਵਾਂਗੇ ਭਗਵੰਤ। ਉਹ ਗੁਰਮੁਖ ਪਿਆਰੇ ਅੰਤ ਨੂੰ ਮੁਕਤੀ ਰੂਪ ਫਲ ਪ੍ਰਾਪਤ ਕਰਨਗੇ। ਮੁਕਤੀ ਦਾ ਸਰੂਪ ਕੀ ਹੈ? ਉਹ ਅਕਾਲ ਪੁਰਖ ਨੂੰ ਪ੍ਰਾਪਤ ਕਰ ਲੈਣਗੇ। ਸੋ ਅਗਲਾ ਦੋਹਰਾ ਵਿਸ਼ਨੂੰ ਦੇ 14ਵੇਂ ਅਵਤਾਰ ਦਾ ਪਹਿਲਾ ਦੋਹਰਾ, ਜਿਸ ਵਿੱਚ ਕਾਲ ਸ਼ਬਦ ਦੁਆਰਾ ਅਕਾਲ ਪੁਰਖ ਦੀ ਵਿਰਾਟ ਦੇਹ ਦਾ ਨਿਰਣਾ ਕੀਤਾ ਹੈ। ਦੋਹਰਾ, ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸਨ ਮਹੇਸ਼। ਕਾਲ, ਅਕਾਲ ਪੁਰਖ ਦੀ ਦੇਹ ਵਿੱਚ ਭਾਵ ਉਹਦੇ ਵਿਰਾਟ ਸਰੂਪ ਅੰਦਰ ਕਰੋੜਾਂ ਹੀ ਵਿਸ਼ਨੂੰ ਅਤੇ ਸ਼ਿਵ ਜੀ ਹਨ। ਕੋਟ ਇੰਦਰ ਬ੍ਰਹਮਾ ਕਿਤੇ ਰਾਫਸਸ ਕਰੋਰ ਜਲੇਸ਼। ਕਰੋੜਾਂ ਹੀ ਸਵਰਗ ਦੇ ਰਾਜੇ ਇੰਦਰ ਅਤੇ ਕਿੰਨੇ ਹੀ ਸ੍ਰਿਸ਼ਟੀ ਦੇ ਕਰਤਾ ਬ੍ਰਹਮਾ ਵਰਗੇ ਦੇਵਤੇ ਆ। ਰੱਬ ਹੁੰਦਾ ਸੂਰਜ, ਸੱਸ ਹੁੰਦਾ ਚੰਦਰਮਾ ਅਤੇ ਜਲੇਸ਼ ਹੁੰਦਾ ਜਲ, ਏਸ਼ ਵਰਣ ਦੇਵਤੇ, ਪਾਣੀ ਦਾ ਦੇਵਤੇ ਵੀ ਕਰੋੜਾਂ ਹੀ ਨੇ। ਸੋ ਇਹ ਦਸਮ ਦੇ ਵਿੱਚ 182 ਅੰਗ 'ਤੇ ਆਉਂਦਾ। ਅਗਲਾ ਦੋਹਰਾ ਰਾਮਾ ਅਵਤਾਰ ਵਿੱਚੋਂ, ਜਿਸ ਵਿੱਚ ਵਿਸ਼ਨੂੰ ਦੇ 20ਵੇਂ ਅਵਤਾਰ ਰਾਮ ਚੰਦਰ ਦਾ ਕਥਾ ਦਾ ਅਨੁਵਾਦ ਕੀਤਾ। ਦੋਹਰਾ ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਖਤ ਨੇਤ। ਰਾਮ ਚੰਦਰ ਦੀ ਜੀਵਨ ਕਥਾ ਜੁਗਾਂ ਜੁਗਾਂ ਵਿੱਚ ਅਟਲ ਰਹਿਣ ਵਾਲੀ ਹੈ। ਇਸ ਕਥਾ ਨੂੰ ਸਭ ਕੋਈ, ਹਰ ਕੋਈ ਭਾਵ ਰਾਮ ਜੀ ਦੇ ਸਾਰੇ ਸ਼ਰਧਾਲੂ ਲੋਕ ਨੇਤ ਹੁੰਦਾ ਹਮੇਸ਼ਾ ਉਚਾਰਨ ਕਰਦੇ ਹਨ। ਸੁਰਗਵਾਸ ਰਗਬਰ ਕਰਾ ਸਗਰੀ ਪੁਰੀ ਸਮੇਤ, ਜਿਸ ਵਿੱਚ ਇਹ ਵੀ ਜ਼ਿਕਰ ਆ ਕਿ ਰਗਬਰ ਰਾਮ ਚੰਦਰ ਜੀ ਨੇ ਆਪਣੀ ਸਾਰੀ ਅਯੁੱਧਿਆਪੁਰੀ ਸਮੇਤ ਸਵਰਗ ਵਿੱਚ ਨਿਵਾਸ ਕੀਤਾ। ਦਸਮ ਅੰਗ 253 ਦੇ ਵਿੱਚ ਆਇਆ ਬਚਨ। ਸੋ ਅਗਲੀ ਚੌਪੀ ਵੀ ਰਾਮਾ ਅਵਤਾਰ ਦੇ ਅਖੀਰ 'ਤੇ ਲਿਖੀ ਗਈ ਹੈ, ਜਿਸ ਵਿੱਚ ਰਾਮ ਕਥਾ ਦਾ ਰਾਮ ਪ੍ਰੇਮੀਆਂ ਵੱਲੋਂ ਮਹਾਤਮ ਦਰਸਾਇਆ। ਚੌਪਈ ਜੋ ਇਹ ਕਥਾ ਸੁਣਾ ਯਾਰ ਗਾਵੈ, ਰਾਮ ਜੀ ਦੇ ਸ਼ਰਧਾਲੂ ਕਹਿੰਦੇ ਜੋ ਇਹ ਰਾਮ ਜੀ ਦੀ ਜੀਵਨ ਕਥਾ ਨੂੰ ਸੁਣੇ ਅਤੇ ਪੜ੍ਹੇਗਾ, ਦੁੱਖ ਪਾਪ ਅਤੇ ਨਿਕਟ ਨਾ ਆਵੈ, ਸੰਗੀਤ ਵਿੱਚ ਮਿਲਾ ਕੇ ਗਾਵੇਗਾ, ਉਹਦੇ ਨੇੜੇ ਦੁੱਖ ਅਤੇ ਪਾਪ ਨਹੀਂ ਆਵੇਗਾ। ਪਰ ਵਿਚਾਰ ਦੀ ਗੱਲ ਹੈ, ਦਸਵੇਂ ਪਾਤਸ਼ਾਹ ਨੇ ਇਹ ਬਚਨ ਆਪ ਲਿਖੇ ਹੋਣ ਕਰਕੇ ਕਹਿੰਦੇ ਜੇ ਸਾਡਾ ਹੀ ਲਿਖਿਆ ਹੋਇਆ ਤੁਸੀਂ ਪੜ੍ਹੋਗੇ ਤੁਹਾਨੂੰ ਸਮਝ ਵੀ ਆਊਗੀ, ਪਰ ਗੁਰੂ ਕੀ ਬਾਣੀ ਦੇ ਅਨੁਸਾਰ ਕਹਿੰਦੇ ਉਹਦਾ ਭਲਾ ਵੀ ਹੋਊਗਾ। ਛੱਡਣੀ ਨਹੀਂ, ਸਾਰੀ ਬਾਣੀ ਪੜ੍ਹਨੀ ਹੈ ਦਸਮ ਦੀ। ਵਿਸ਼ਨ ਭਗਤ ਕੀ ਇਹ ਫਲ ਹੋਈ, ਵਿਸ਼ਨੂੰ 24 ਅਵਤਾਰਾਂ ਦਾ ਮੁੱਖ ਅਤੇ ਮੂਲ ਦੇਵਤਾ ਹੈ। ਹਜ਼ੂਰ ਫਰਮਾਉਂਦੇ ਹੈ ਉਸ ਵਿਸ਼ਨੂੰ ਦੀ ਭਗਤੀ ਕੀ ਹੈ ਕਰਨ ਤੋਂ ਇਹ ਫਲ ਪ੍ਰਾਪਤ ਹੋਵੇਗਾ ਉਹਨਾਂ ਦੇ ਮਤ ਅਨੁਸਾਰ। ਆਦਿ ਵਿਆਦ ਛਵੈ ਸਕੈ ਨਾ ਕੋਈ, ਕਿ ਉਹਨੂੰ ਆਦਿ ਮਾਨਸਿਕ ਰੋਗ ਅਤੇ ਵਿਆਦ ਸਰੀਰਕ ਰੋਗ ਕੋਈ ਵੀ ਛੁਐ ਸੋ ਨਹੀਂ ਸਕੇਗਾ। ਜੇ ਦਸਵੇਂ ਪਾਤਸ਼ਾਹ ਨੇ ਆਪਣੀ ਕਲਮ ਤੋਂ ਕੋਈ ਚੀਜ਼ ਲਿਖਤੀ ਤਾਂ ਉਹਦੇ ਵਿੱਚ ਉਹੀ ਸੱਤਾ ਆ ਜਾਂਦੀ ਗੁਰਤਾ ਗੱਦੀ ਕਰਕੇ, ਮਾਰਨ ਕਿ ਜਿਹੜਾ ਅਸੀਂ ਲਿਖਿਆ। ਇਹ ਨਹੀਂ ਕਿ ਹੋਰ ਗ੍ਰੰਥ ਖੋਲ੍ਹ ਕੇ ਬਹਿ ਜਾਓ ਫਿਰ ਉੱਥੇ ਉਹ ਗੱਲ ਨਹੀਂ ਬਣਦੀ। ਜਿਹੜਾ ਉਹਨਾਂ ਨੇ ਆਪਣੀ ਕਲਮ ਨਾਲ ਲਿਖਿਆ ਉਹਦੇ 'ਚ ਉਹ ਸੱਤਾ ਆ ਜਾਂਦੀ ਹੈ। ਕਹਿੰਦੇ ਮੈਂ ਲਿਖਿਆ ਇਸ ਕਰਕੇ ਮੈਂ ਤੁਹਾਨੂੰ ਸਮਝਾਉਣਾ ਇਹ ਗੱਲ ਸਾਰੀ। ਕਈ ਗੱਲਾਂ ਦਾ ਗਿਆਨ ਹੋ ਜਾਂਦਾ ਫਿਰ ਉਹਦੇ ਪੜ੍ਹਨ ਕਰਕੇ। ਅਗਲੀ ਚੌਪੀ ਵਿੱਚ ਗ੍ਰੰਥ ਦੀ ਸਮਾਪਤੀ ਦਾ ਸੰਮਤ ਦੱਸਦੇ। ਸੰਮਤ 17 ਸਹਿਸ 55, ਇਹ ਵਾਹਿਗੁਰੂ ਤੇਰੀ ਕਿਰਪਾ ਨਾਲ ਬਿਕਰਮੀ ਸੰਮਤ, ਸੋ 1755 ਵਿੱਚ ਹਾੜ ਵਧੀ ਪ੍ਰਥਮ ਸੁਖਦਾਵਨ, ਹਾੜ ਦੇ ਮਹੀਨੇ ਦੀ ਵਧੀ ਨੇਰ ਪੱਖ ਦੀ ਪ੍ਰਥਮ ਹੁੰਦਾ ਪਹਿਲੀ ਥਿੱਤ ਸੀ, ਸੋ ਜੋ ਸੁੱਖ ਦੇ ਦੇਣ ਵਾਲੀ ਸੀ। ਤੋ ਐ ਪ੍ਰਸਾਦ ਕਰ ਗ੍ਰੰਥ ਸੁਧਾਰਾ, ਉਸ ਵਿੱਚ ਇਹ ਭਾਗਵਤ ਗ੍ਰੰਥ ਸੁਧਾਰਾ ਭਾਵ ਬਣਾਇਆ, ਭਾਵ ਰਾਮ ਕਥਾ ਦਾ ਅਨੁਵਾਦ ਕੀਤਾ। ਭੂਲ ਪਰੀ ਲਹੁ ਲਿਹੋ ਸੁਧਾਰਾ, ਇਹ ਕਵੀ ਲੋਕੋ ਜੇ ਕਿਧਰੇ ਭੁੱਲ ਪਈ ਲਹੁ ਹੁੰਦਾ ਦੇਖੋ ਤਾਂ ਸੁਧਾਰ ਲਿਓ, ਭਾਵ ਉਹਨੂੰ ਦਰੁਸਤ ਕਰ ਲਿਓ। ਇਹ ਕਵੀ ਦੀ ਨਿਮਰਤਾ ਦਾ ਸੂਚਕ ਹੈ, ਭਾਵ ਸੱਚੇ ਪਾਤਸ਼ਾਹ ਕਹਿੰਦੇ ਹੋਰ ਅਦਲਾ ਬਦਲੀ ਦੀ ਖੁੱਲ੍ਹ ਨਹੀਂ ਸਮਝਣੀ। ਅਗਲੇ ਦੋਹਰੇ 'ਚ ਗ੍ਰੰਥ ਦੀ ਸੰਪੂਰਨਤਾ ਦਾ ਸਥਾਨ ਦੱਸਦੇ ਨੇ। ਦੋਹਰਾ ਨੇਤਰ ਤੁੰਗ ਕੇ ਚਰਨ ਤਰ ਸਤਦਰਵ ਤੀਰ ਤਰੰਗ, ਨੇਤਰ ਤੁੰਗ ਨੈਣਾ ਦੇਵੀ ਟਿੱਲੇ ਦੇ ਪੈਰਾਂ ਹੇਠ, ਭਾਵਾਂ ਨੈਣਾ ਦੇਵੀ ਪਹਾੜ ਦੇ ਹੇਠਲੇ ਪਾਸੇ ਜਿੱਥੇ ਸਤਦਰਵ ਹੁੰਦਾ ਸਤਲੁਜ ਦੇ ਕਿਨਾਰੇ 'ਤੇ, ਦਰਿਆ ਦੀਆਂ ਬਹੁਤ ਸੁੰਦਰ ਤਰੰਗ ਲਹਿਰਾਂ ਉੱਠਦੀਆਂ ਹਨ, ਭਾਵ ਸ੍ਰੀ ਅਨੰਦਪੁਰ ਸਾਹਿਬ ਨਗਰ ਵਿੱਚ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ, ਇਹ ਰਾਮ ਜੀ ਦੀ ਕਥਾ ਦੇ ਪ੍ਰਸੰਗ ਵਾਲਾ ਸ੍ਰੀ ਸੁਭਾਏਮਾਨ ਭਗਵਤ ਗ੍ਰੰਥ ਸੰਪੂਰਨ ਕੀਤਾ। ਇਸ ਦੋਹਰੇ ਵਿੱਚ ਦਸ਼ਮੇਸ਼ ਕਵੀ ਜੀ ਆਪਣਾ ਆਸ਼ਾ ਦੱਸਦੇ ਫਰਮਾਉਂਦੇ ਨੇ। ਦੋਹਰਾ ਸਾਧ ਅਸਾਧ ਜਾਨੋ ਨਹੀਂ, ਬਾਦ ਸੁਬਾਦ ਵਿਵਾਦ, ਰਾਮ ਜੀ ਦੀ ਸੰਪੂਰਨ ਕਥਾ ਦਾ ਇਹ ਸਾਰਾ ਭਗਵਤ ਗ੍ਰੰਥ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਸੰਪੂਰਨ ਕੀਤਾ, ਜਿਸ ਵਿੱਚ ਸਾਧ ਹੁੰਦਾ ਸ੍ਰੇਸ਼ਟ ਅਤੇ ਅਸਾਧ ਹੁੰਦਾ ਅਸ੍ਰੇਸ਼ਟ, ਭਾਵ ਕੌਣ ਚੰਗਾ ਅਤੇ ਕੌਣ ਮਾੜਾ ਹੈ ਇਸ ਬਾਰੇ ਅਸੀਂ ਆਪ ਕੋਈ ਨਹੀਂ ਜਾਣਿਆ। ਜਿਨ੍ਹਾਂ ਨੇ ਭਗਵਤ ਗ੍ਰੰਥ ਵਿੱਚ ਕਿਸੇ ਨੂੰ ਚੰਗਾ ਜਾਂ ਮਾੜਾ ਲਿਖਿਆ ਉਹ ਖੁਦ ਜ਼ਿੰਮੇਵਾਰ ਆ, ਅਸੀਂ ਸਿਰਫ ਉਹਦਾ ਅਨੁਵਾਦ ਕੀਤਾ। ਸੋ ਹੋਰ ਅਸੀਂ ਵਾਦ ਹੁੰਦਾ ਚਰਚਾ ਜਾਂ ਸੁਵਾਦ ਝਗੜਾ ਅਤੇ ਵਿਵਾਦ ਹੁੰਦਾ ਵਤੰਡਾਵਾਦ ਨਹੀਂ ਕਰਨਾ ਚਾਹੁੰਦੇ। ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ, ਸੋ ਇਹ ਸਵਈਏ ਵਿੱਚ ਦਸ਼ਮੇਸ਼ ਕਵੀ ਜੀ ਨੇ ਆਪਣਾ ਸਿਧਾਂਤ ਪ੍ਰਗਟਾਇਆ, ਤਾਂ ਕਿ ਕਿਸੇ ਨੂੰ ਭੁਲੇਖਾ ਨਾ ਲੱਗ ਜਾਏ ਕਿ ਦਸਮ ਗ੍ਰੰਥ ਦੇ ਅੰਦਰ ਅਨੇਕ ਤਰ੍ਹਾਂ ਦੀ ਰਚਨਾ ਸਵੈ ਮਤ ਅਨੁਵਾਦ ਅਤੇ ਪਰਮਤ ਅਨੁਵਾਦ ਕੀਤੀ ਹੈ। ਇਸ ਵਿੱਚ ਗੁਰਮਤਿ ਸਿਧਾਂਤ ਕੀ ਹੋ ਸਕਦਾ ਹੈ, ਉਹਦਾ ਹਰ ਰਚਨਾ ਦੇ ਅੰਤ 'ਤੇ ਨਿਚੋੜ ਕੱਢਿਆ ਅਤੇ ਸਵਈਆ ਵੀ ਰਾਮ ਅਵਤਾਰ ਦੇ ਅਖੀਰ 'ਤੇ ਗੁਰੂ ਮਹਾਰਾਜ ਨੇ ਆਪਣੇ ਸਿਧਾਂਤ ਨੂੰ ਪ੍ਰਗਟ ਕਰਦਾ ਹੋਇਆ ਇੱਥੇ ਲਿਖਿਆ, ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਹੂ ਆਂਖ ਤਰੇ ਨਹੀਂ ਆਨਿਓ। ਦਸ਼ਮੇਸ਼ ਕਵੀ ਜੀ ਅਕਾਲ ਪੁਰਖ ਦੇ ਸਨਮੁਖ ਫਰਮਾਉਂਦੇ, ਸਵਈਆ ਹੇ ਸਰਵ ਸ਼ਕਤੀਮਾਨ ਅਕਾਲ ਪੁਰਖ ਜੀ ਹੋ, ਜਦੋਂ ਤੋਂ ਮੈਂ ਆਪ ਜੀ ਦੇ ਪਾਏ ਭਾਵ ਚਰਨ ਪਕੜੇ ਹਨ, ਉਸ ਸਮੇਂ 'ਤੇ ਕੋਈ ਦੇਵੀ ਦੇਵਤਾ ਕੋਈ ਰਹਿਬਰ ਅਵਤਾਰ ਆਦਿਕ ਅੱਖਾਂ ਹੇਠ ਨਹੀਂ ਲਿਆਂਦਾ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ। ਰਾਮ ਵਿਸ਼ਨੂੰ ਦਾ ਅਵਤਾਰ, ਰਾਮਚੰਦਰ ਜੋ ਹਿੰਦੂਆਂ ਦਾ ਰੱਬ ਹੈ ਉਹਨੂੰ ਰੱਬ ਕਰਕੇ ਹਿੰਦੂ ਮੰਨਦੇ ਨੇ, ਰਹੀਮ ਮੁਸਲਮਾਨਾਂ ਦਾ ਖੁਦਾ, ਇਹਨਾਂ ਦੇ ਧਰਮ ਗ੍ਰੰਥ ਪੁਰਾਣ ਅਤੇ ਕੁਰਾਨ ਮੰਨੇ ਜਾਂਦੇ ਨੇ, ਉਹ ਭਾਵੇਂ ਅਨੇਕਾਂ ਹੀ ਮਤ ਕਹਿੰਦੇ ਨੇ, ਉਹ ਉਹਨਾਂ ਦੀ ਆਪਣੀ ਸ਼ਰਧਾ, ਪਰ ਅਸੀਂ ਉਹਨਾਂ ਦਾ ਇੱਕ ਵੀ ਸਿਧਾਂਤ ਨਹੀਂ ਮੰਨਿਆ, ਕਿਉਂਕਿ ਅਸੀਂ ਗੁਰੂ ਨਾਨਕ ਦੇ ਘਰ ਵਿੱਚ ਅਕਾਲ ਪੁਰਖ ਨੂੰ ਹੀ ਮੰਨਿਆ। ਸਿੰਘਮ੍ਰਿਤ ਸ਼ਾਸਤਰ ਵੇਦ ਸਭਾ ਬਹੁ ਭੇਦ ਕਹੈ ਅਮ ਏਕ ਨਾ ਜਾਣਿਓ। ਹਿੰਦੂਆਂ ਤਾਂ ਹੀ 27 ਸਿਮਰਤੀਆਂ, 6 ਸ਼ਾਸਤਰ, 4 ਵੇਦ ਅਤੇ ਸਾਰੇ ਹੀ ਧਰਮ ਗ੍ਰੰਥ ਬਹੁਤ ਤਰ੍ਹਾਂ ਦੇ ਭੇਤ ਭਾਵ ਸਿਧਾਂਤ ਆਸ਼ੇ ਕਹਿੰਦੇ ਨੇ, ਪਰ ਅਸੀਂ ਉਹਨਾਂ ਦਾ ਇੱਕ ਵੀ ਸਿਧਾਂਤ ਆਪਣੇ ਅਨੁਕੂਲ ਨਹੀਂ ਜਾਣਿਆ। ਜੋ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਉਹੀ ਉਸੇ ਅਨੁਸਾਰ ਹੀ ਚੱਲੇ ਹਾਂ ਅਸੀਂ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਇਹ ਸ੍ਰੀ ਅਸਪਾਨ, ਸ੍ਰੀ ਸਾਹਿਬ ਜੀ ਦੇ ਧਾਰਨ ਕਰਨ ਵਾਲੇ ਅਕਾਲ ਪੁਰਖ, ਤੇਰੀ ਕਿਰਪਾ ਕਰਕੇ ਜੋ ਵੀ ਕੁਝ ਮੇਰੇ ਮੂੰਹੋਂ ਨਿਕਲਿਆ ਉਹ ਮੈਂ ਨਹੀਂ ਉਚਾਰਨ ਕੀਤਾ, ਬਲਕਿ ਸਾਰਾ ਕੁਝ ਤੂੰ ਆਪ ਹੀ ਉਚਾਰਨ ਕੀਤਾ। ਇਹ ਕਵੀ ਜੀ ਦੀ ਨਿਮਰਤਾ ਹੈ। ਅਗਲੇ ਦੋਹਰੇ ਵਿੱਚ ਅਕਾਲ ਪੁਰਖ 'ਤੇ ਪੂਰਨ ਸਿਦਕ 'ਤੇ ਭਰੋਸਾ ਰੱਖ ਕੇ ਅਰਦਾਸ ਕੀਤੀ ਹੈ। 254 ਅੰਗ 'ਤੇ ਦਸਮ ਵਿੱਚ ਇਹ ਫਰਮਾਇਆ, ਦੋਹਰਾ ਸਗਲ ਦੁਆਰ ਕਹੋ ਛਾੜ ਕਹਿ ਗਹਿਓ ਤੁਹਾਰੋ ਦੁਆਰ। ਇਹ ਅਕਾਲ ਪੁਰਖ, ਮੈਂ ਹੋਰ ਦੇਵੀ ਦੇਵਤਿਆਂ ਦੇ ਸਾਰੇ ਦਰ ਛੱਡ ਕੇ ਸਿਰਫ ਤੁਹਾਡਾ ਹੀ ਦਰ ਪਕੜਿਆ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਹ ਅਕਾਲ ਪੁਰਖ ਜੀ, ਹੁਣ ਮੇਰੀ ਬਾਂਹ ਫੜੀ ਦੀ ਆਪ ਜੀ ਨੂੰ ਲਾਜ ਹੈ। ਇਹ ਗੋਬਿੰਦ ਰਾਏ ਉਹ ਗੋਬਿੰਦ ਸਿੰਘ ਕਵੀ ਆਪ ਜੀ ਦਾ ਨਿਮਾਣਾ ਸੇਵਕ ਹੈ।